Want to make a difference in your community but not sure how? Go to GoFundMe.com right now and start a GoFundMe. Seriously. Your next fundraiser doesn't have to start in a school parking lot or a church basement. You can start a GoFundMe today in just minutes. Fundraise for yourself, a friend, or family member, or an organization. All that matters is that you care about them. GoFundMe is the trusted place to fundraise for what you care about. With no pressure to hit your fundraising goal, but tons of tools to help you reach it, you can confidently start fundraising right now. Whether it's creative, local, or critical, your cause matters. And there's a reason why GoFundMe is backed by millions and chosen by fundraisers everywhere. It works, and it matters. GoFundMe helps you make a real difference. Start your GoFundMe today at GoFundMe.com. That's GoFundMe.com. GoFundMe.com. This is a commercial message brought to you by GoFundMe. Want to make a difference in your community but not sure how? Go to GoFundMe.com right now and start a GoFundMe. Seriously, your next fundraiser doesn't have to start in a school parking lot or a church basement. You can start a GoFundMe today in just minutes. Fundraise for yourself, a friend, or family member, or an organization. All that matters is that you care about them. GoFundMe is the trusted place to fundraise for what you care about. With no pressure to hit your fundraising goal, but tons of tools to help you reach it, you can confidently start fundraising right now. Whether it's creative, local, or critical, your cause matters. And there's a reason why GoFundMe is backed by millions and chosen by fundraisers everywhere. It works, and it matters. GoFundMe helps you make a real difference. Start your GoFundMe today at GoFundMe.com. That's GoFundMe.com. GoFundMe.com. This is a commercial message brought to you by GoFundMe.
ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੇ ਜੋਦ ਅਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਏ, ਕੇਤਿਆ ਦੁੱਖ ਭੁੱਖ ਸਦ ਮਾਰ, ਏ ਭੀ ਦਾਤ ਤੇਰੀ ਦਾ ਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੇਤੀਆ ਮੂੰਹ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਭੇ ਕੇਈ ਕੇ, ਜਿਸਨੋਂ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ 24ਵੀਂ ਪੌੜੀ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ਜਾ ਸਕਦਾ, ਮਾਲਕ ਦੀਆਂ ਸਿਫਤਾਂ ਦਾ, ਉਹਦੇ ਗੁਣਾਂ ਦਾ, ਉਹਦੀਆਂ ਬਖਸ਼ੀਆਂ ਦਾਤਾਂ ਦਾ ਕੋਈ ਅੰਤ ਨਹੀਂ ਦੱਸ ਸਕਦਾ, ਕੋਈ ਉਹਦੀ ਕੁਦਰਤ ਦੀ ਝਲਕ ਦੇਖ ਕੇ ਜਾਂ ਉਸ ਰੱਬ ਬਾਰੇ ਕਿਧਰੋਂ ਥੋੜ੍ਹਾ ਬਹੁਤਾ ਸੁਣ ਕੇ ਇਹ ਨਹੀਂ ਕਹਿ ਸਕਦਾ ਕਿ ਹੁਣ ਉਸਨੇ ਸਭ ਕੁਝ ਜਾਣ ਲਿਆ ਹੈ। ਮਾਲਕ ਦੇ ਬਣਾਏ ਇਸ ਸੰਸਾਰ ਬਾਰੇ ਪੂਰੀ ਤਰ੍ਹਾਂ ਨਾਲ ਕੋਈ ਵੀ ਨਹੀਂ ਦੱਸ ਸਕਦਾ, ਹੁਕਮ ਦਾ ਹੱਦ ਬੰਨਾ ਕੀ ਹੈ ਕੌਣ ਜਾਣਦਾ ਹੈ। ਬਹੁਤ ਲੋਕ ਤਰਲੋ ਮੱਛੀ ਹੁੰਦੇ ਰਹਿੰਦੇ ਨੇ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਰੱਬ ਦਾ ਅੰਤ ਲੱਭ ਜਾਏ, ਪਰ ਉਹਦਾ ਅੰਤ ਉਹ ਨਹੀਂ ਲੱਭ ਸਕੇ, ਕਿਉਂਕਿ ਜਿੰਨਾ ਕੋਈ ਉਹਦੇ ਬਾਰੇ ਦੱਸਦਾ ਹੈ ਉਹਦਾ ਆਕਾਰ ਹੋਰ ਵੱਡਾ ਹੋ ਜਾਂਦਾ ਹੈ, ਉਹਦਾ ਸਰੂਪ ਹੋਰ ਵੱਡਾ ਹੋ ਜਾਂਦਾ ਹੈ। ਉਹ ਮਾਲਕ ਦਾ ਅੰਤ ਉਹੀ ਦੱਸ ਸਕਦਾ ਹੈ ਜਿਹੜਾ ਉਹਦੇ ਜਿੰਨਾ ਵੱਡਾ ਹੋ ਜਾਏ, ਪਰ ਉਹਦੇ ਬਰਾਬਰ ਕੋਈ ਵੀ ਨਹੀਂ। ਉਹ ਵੱਡਾ ਆਪਦੇ ਬਾਰੇ ਆਪ ਹੀ ਜਾਣਦਾ ਹੈ। ਸਾਡਾ ਕੰਮ ਤਾਂ ਉਹਦੀ ਬਖਸ਼ੀਸ਼ ਦਾ ਪਾਤਰ ਬਣ ਕੇ ਉਹਦੇ ਹੁਕਮ ਵਿੱਚ ਤੁਰਨਾ ਹੈ, ਉਹਦੇ ਗੁਣਾਂ ਨੂੰ ਆਪਦੇ ਅੰਦਰੋਂ ਪ੍ਰਗਟ ਕਰਨਾ ਹੈ ਅਤੇ ਉਹਦੇ ਬਣਾਏ ਅਟਲ ਨਿਯਮਾਂ ਵਿੱਚ ਤੁਰਨਾ ਹੈ। ਅੱਜ ਅਸੀਂ 25ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਇਸ ਪੌੜੀ ਵਿੱਚ ਵੀ ਗੁਰੂ ਨਾਨਕ ਸਾਹਿਬ ਨੇ ਇਹੀ ਦੱਸਿਆ ਕਿ ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਸ ਕਿਸੇ 'ਤੇ ਮਾਲਕ ਸਿਫਤ ਸਲਾਹ ਮਤਲਬ ਗੁਣਾ ਰੂਪੀ ਬਖਸ਼ਿਸ਼ ਕਰਦਾ ਹੈ ਹੇ ਨਾਨਕ, ਉਹ ਫਿਰ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ, ਕਿਉਂਕਿ ਜਿਹੜਾ ਗੁਣਾਂ ਦੇ ਮਾਲਕ ਅਕਾਲ ਪੁਰਖ ਦੀ ਕਿਰਪਾ ਹੇਠ ਆ ਜਾਏਗਾ ਉਹਦੇ ਫਿਰ ਦੁੱਖ ਪਾਪ ਡਰ ਭੁਲੇਖੇ ਸਭ ਖਤਮ ਹੋ ਜਾਣਗੇ। ਉਹ ਫਿਰ ਸਭ ਤੋਂ ਉੱਚੀ ਅਵਸਥਾ 'ਤੇ ਜਾ ਕੇ ਬਹਿ ਜਾਏਗਾ। ਪਰ ਕੀ ਇੱਥੇ ਇਹ ਮਤਲਬ ਹੈ ਕਿ ਜਿਸ ਨੂੰ ਬਖਸ਼ੇ ਸਿਫ ਸਲਾਹ, ਕਿ ਉਹ ਕਿਸੇ ਸਪੈਸ਼ਲ ਬੰਦੇ ਨੂੰ ਗੁਣਾਂ ਦੀ ਦਾਤ ਬਖਸ਼ਦਾ ਹੈ? ਫਿਰ ਤਾਂ ਇਹ ਪੰਕਤੀਆਂ ਗਲਤ ਹੋ ਜਾਣਗੀਆਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਜਾਂ ਘੱਟ ਘੱਟ ਅੰਦਰ ਹਰਜੂ ਬਸੇ, ਜਾਂ ਅਪ ਤੋਂ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਇਹਨਾਂ ਸ਼ਬਦਾਂ ਵਿੱਚ ਤਾਂ ਇਹੀ ਦੱਸਿਆ ਕਿ ਉਹ ਮਾਲਕ ਦੀ ਜੋਤ ਤਾਂ ਸਾਡੇ ਅੰਦਰ ਹੀ ਹੈ, ਉਹ ਤਾਂ ਸਾਡੇ ਨਾਲ ਹੀ ਹੈ, ਉਹ ਤੇ ਕਣ ਕਣ ਵਿੱਚ ਵਸ ਰਿਹਾ। ਫਿਰ ਗੁਰੂ ਸਾਹਿਬ ਇੱਥੇ ਕਿਹਦੀ ਗੱਲ ਕਰ ਰਹੇ ਨੇ? ਜਿਸ ਨੂੰ ਬਖਸ਼ੇ ਸਿਫਤ ਸਲਾਹ। ਸਾਨੂੰ ਪਤਾ ਕਿ ਮਾਲਕ ਦੀ ਜੋਤ ਸਭ ਵਿੱਚ ਹੀ ਹੈ। ਸੁਚੇਤ ਮਨ ਮਤਲਬ ਕੌਨਸ਼ੀਅਸ ਮਾਇੰਡ ਦੇ ਰੂਪ ਵਿੱਚ ਜਾਂ ਸੱਚ ਰੂਪ ਵਿੱਚ ਉਹ ਮਾਲਕ ਸਭ ਵਿੱਚ ਬੈਠਾ ਹੋਇਆ, ਜਿਹੜਾ ਸਾਨੂੰ ਮਾੜੇ ਕੰਮਾਂ ਤੋਂ ਰੋਕਦਾ। ਉਸਨੂੰ ਤੁਸੀਂ ਸੁਚੇਤ ਮਨ ਕਹਿ ਲਓ, ਰੱਬ ਕਹਿ ਲਓ, ਆਤਮਾ ਕਹਿ ਲਓ ਜਾਂ ਜੋਤ ਕਹਿ ਲਓ, ਪਰ ਅਚੇਤ ਮਨ ਅਨਕੌਨਸ਼ੀਅਸ ਮਾਇੰਡ, ਜਿਹਦੇ ਨਾਲ ਅਸੀਂ ਆਪਦੇ ਫੈਸਲੇ ਆਪ ਕਰਦੇ ਹਾਂ, ਭਾਵੇਂ ਉਹ ਚੰਗੇ ਜਾਂ ਮਾੜੇ ਨੇ, ਪਰ ਮਾਇਆ ਦੇ ਅਧੀਨ ਰਹਿ ਕੇ ਜਾਂ ਆਪਦੇ ਮਤਲਬ ਲਈ ਹੀ ਅਚੇਤ ਮਨ ਅਸੀਂ ਵਰਤਦੇ ਹਾਂ। ਇਹਨੂੰ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਮੰਨ ਲਓ ਤੁਸੀਂ ਕਿਸੇ ਨਾਲ ਪੈਸਿਆਂ ਦੀ ਠੱਗੀ ਠੋਰੀ ਜਾਂ ਕੋਈ ਧੋਖਾ ਕੀਤਾ, ਅਤੇ ਕੋਈ ਤੁਹਾਨੂੰ ਪੁੱਛੇ ਕਿ ਤੁਸੀਂ ਇਹ ਠੱਗੀ ਜਾਂ ਧੋਖਾ ਕੀਤਾ, ਜਿਹੜਾ ਅਚੇਤ ਮਨ ਮਤਲਬ ਸਾਡੀ ਸੋਚ ਹੈ, ਉਹ ਪਹਿਲਾਂ ਸਭ ਕੁਝ ਕੈਲਕੂਲੇਟ ਕਰਦਾ ਕਿ ਮੈਂ ਕੀ ਬੋਲਾਂ, ਮੇਰੀ ਬੇਇੱਜ਼ਤੀ ਤਾਂ ਨਹੀਂ ਹੋ ਜਾਏਗੀ, ਮੇਰੇ ਬਾਰੇ ਕੋਈ ਕੀ ਸੋਚੇਗਾ। ਇਹ ਸਭ ਸਾਡਾ ਅਚੇਤ ਮਨ ਕਰ ਰਿਹਾ ਹੁੰਦਾ, ਜੋ ਮਾਇਆ ਦੇ ਪ੍ਰਭਾਵ ਥੱਲੇ ਸੋਚਦਾ। ਪਰ ਜਿਹੜਾ ਸੁਚੇਤ ਮਨ ਹੈ, ਜਿਹੜਾ ਹਰੀ ਹੈ, ਰੱਬ ਹੈ, ਮਾਲਕ ਦੀ ਜੋਤ ਹੈ, ਉਹ ਸੱਚ ਰੂਪ ਤੁਹਾਨੂੰ ਅੰਦਰੋਂ ਵਾਰੀ ਵਾਰੀ ਟੁੰਬਦਾ, ਤੁਹਾਨੂੰ ਵਾਰੀ ਵਾਰੀ ਉਹ ਹਿਲਾਉਂਦਾ। ਉਹ ਕਹਿੰਦਾ ਕਿ ਹੇ ਭਾਈ, ਸੱਚ ਬੋਲੋ, ਕਿਸੇ ਦਾ ਮਾੜਾ ਨਹੀਂ ਕਰਨਾ, ਅਗਲਾ ਬੰਦਾ ਪਤਾ ਨਹੀਂ ਕਿਸ ਹਾਲ ਵਿੱਚ ਹੈ। ਉਹ ਮਾਲਕ ਦੀ ਜੋਤ ਨੂੰ ਜਦੋਂ ਤੁਸੀਂ ਉੱਤੇ ਲੈ ਆਉਂਦੇ ਹੋ ਅਤੇ ਸੱਚ ਦੇ ਰਾਹ 'ਤੇ ਤੁਰ ਪੈਂਦੇ ਹੋ, ਫਿਰ ਝੂਠ ਕਾਰਨ ਆਉਣ ਵਾਲੀਆਂ ਸਾਰੀਆਂ ਦਿੱਕਤਾਂ ਨਿਬੜ ਜਾਂਦੀਆਂ ਨੇ। ਕਿਉਂਕਿ ਪਹਿਲਾਂ ਕਿਸੇ ਝੂਠ ਨੂੰ ਆਪਦੇ ਅੰਦਰ ਰੱਖਣ ਦੀ ਖੁਆਰੀ, ਫਿਰ ਉਸ ਝੂਠ ਨੂੰ ਪੱਕਾ ਕਰਨ ਲਈ ਹੋਰ ਝੂਠ, ਅਤੇ ਫਿਰ ਚਿੰਤਾ ਪਰੇਸ਼ਾਨੀਆਂ ਕਿ ਕੱਲ੍ਹ ਨੂੰ ਕਿਤੇ ਫੜੇ ਨਾ ਜਾਈਏ, ਫਿਰ ਫੜੇ ਜਾਣ ਤੋਂ ਬਾਅਦ ਦੀ ਜਲਾਲਤ ਅਤੇ ਸਜ਼ਾ। ਇਸ ਲਈ ਉਸ ਜੋਤ ਨੂੰ ਆਪਦੇ ਅੰਦਰੋਂ ਪਛਾਣ ਕੇ ਉਸ ਮਾਲਕ ਰੂਪੀ ਜੋਤ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ। ਜਿਹੜੇ ਉਸ ਜੋਤ ਨੂੰ ਪੱਕੀ ਤਰ੍ਹਾਂ ਨਾਲ ਆਪਦੇ ਅੰਦਰੋਂ ਪ੍ਰਗਟ ਕਰ ਲੈਂਦੇ ਨੇ, ਉਹ ਫਿਰ ਸੱਚਖੰਡ ਵਾਲੀ ਅਵਸਥਾ ਵਿੱਚ ਜਾ ਕੇ ਬਹਿ ਜਾਂਦੇ ਨੇ, ਜਿੱਥੇ ਸੱਚ ਹੀ ਸੱਚ ਪ੍ਰਧਾਨ ਹੈ। ਜਪਜੀ ਸਾਹਿਬ ਵਿੱਚ ਵੀ ਅਸੀਂ ਪੜ੍ਹਦੇ ਹਾਂ, ਸੱਚਖੰਡ ਵਸੇ ਨਿਰੰਕਾਰ। ਇਹ ਉਹੀ ਇੱਕ ਉੱਚਾ ਆਤਮਿਕ ਟਿਕਾਣਾ ਹੈ ਜਿੱਥੇ ਨਿਰਾ ਸੱਚ ਹੀ ਸੱਚ ਹੈ। ਇਸ ਲਈ ਕਿਰਪਾ ਸਭ 'ਤੇ ਹੋਈ ਪਈ ਹੈ। ਉਸ ਕਰਤੇ ਪੁਰਖ ਦੀ ਜੋਤ ਵੀ ਸਾਡੇ ਅੰਦਰ ਹੀ ਹੈ, ਉਸ ਤੋਂ ਅਸੀਂ ਗੁਣਾਂ ਵਾਲੀ ਬਖਸ਼ਿਸ਼ ਲੈਣੀ ਹੈ। ਜਿਹੜਾ ਇੱਦਾਂ ਕਰ ਲੈਂਦਾ ਉਹ ਫਿਰ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ, ਮਤਲਬ ਸਭ ਤੋਂ ਉੱਚੇ ਆਤਮਿਕ ਟਿਕਾਣੇ 'ਤੇ ਬਹਿ ਜਾਂਦਾ। ਹੁਣ ਇਸ ਪੌੜੀ ਦੀ ਵਿਚਾਰ ਸ਼ੁਰੂ ਕਰਦੇ ਹਾਂ ਜੀ। ਬਹੁਤਾ ਕਰਮ ਲਿਖਿਆ ਨਾ ਜਾਏ। ਉਸ ਮਾਲਕ ਦੀਆਂ ਬਖਸ਼ਿਸ਼ਾਂ ਬਹੁਤ ਨੇ, ਕੋਈ ਮਾਲਕ ਦੀਆਂ ਬਖਸ਼ਿਸ਼ਾਂ ਨੂੰ ਆਪਦੀ ਲਿਖਤ ਵਿੱਚ ਨਹੀਂ ਲੈ ਕੇ ਆ ਸਕਦਾ। ਕੋਈ ਸੋਚੇ ਕਿ ਉਹ ਮਾਲਕ ਦੇ ਗੁਣ ਲਿਖ ਲਿਖ ਕੇ ਉਹਦਾ ਅੰਤ ਪਾ ਲਏ, ਪਰ ਮਾਲਕ ਦਾ ਅੰਤ ਨਹੀਂ ਪਾ ਸਕਦਾ। ਵੱਡਾ ਦਾਤਾ ਤਿਲ ਨਾ ਤਮਾਏ, ਉਹ ਵੱਡਾ ਦਾਤਾਂ ਦੇਣ ਵਾਲਾ ਅਕਾਲ ਪੁਰਖ, ਉਹਨੂੰ ਤਿਲ ਜਿੰਨੀ ਵੀ ਤਮਾ, ਤ੍ਰਿਸ਼ਨਾ, ਲਾਲਚ ਨਹੀਂ ਹੈ ਕਿ ਕੋਈ ਉਹਨੂੰ ਕੋਈ ਪੈਸੇ ਨਾਲ, ਧੇਲੇ ਨਾਲ ਜਾਂ ਕੁਛ ਦੇ ਕੇ ਮਨਾ ਲਏ, ਉਹਨੂੰ ਕੋਈ ਫਰਕ ਨਹੀਂ ਪੈ ਰਿਹਾ। ਪਰ ਅੱਜ ਦੇ ਧਰਮ ਸਾਰੇ ਲਾਲਚ ਦੇ ਜ਼ੋਰ 'ਤੇ ਹੀ ਖੜ੍ਹੇ ਨੇ, ਜਾ ਕੇ ਡੀਲ ਕਰਦੇ ਨੇ ਰੱਬ ਨਾਲ, ਸੁਖਨਾ ਸੁਖਦੇ ਨੇ, ਪਰ ਜੋ ਹੋ ਰਿਹਾ ਉਹਦੇ ਨਿਯਮਾਂ ਵਿੱਚ ਹੀ ਹੋ ਰਿਹਾ। ਜੇਕਰ ਉਹਨੂੰ ਲਾਲਚ ਹੁੰਦਾ ਫਿਰ ਤਾਂ ਬਹੁਤੇ ਪੈਸੇ ਵਾਲੇ ਕਦੇ ਵੀ ਨਾ ਮਰਦੇ, ਅਮਰ ਹੀ ਹੁੰਦੇ। ਉਹਨਾਂ ਦੇ ਸਰੀਰ ਨੂੰ ਕੋਈ ਬਿਮਾਰੀ ਨਾ ਲੱਗਦੀ, ਉਹਨਾਂ ਦੇ ਕਦੀ ਦੁੱਖ ਦੀ ਮਾਰ ਨਾ ਪੈਂਦੀ। ਮਾਲਕ ਨੂੰ ਕੋਈ ਲਾਲਚ ਨਹੀਂ ਕਿ ਤੁਸੀਂ ਉਹਦੇ ਕਿੰਨੇ ਪਾਠ ਮੰਤਰ ਕਰ ਰਹੇ ਹੋ, ਉਸ ਤੋਂ ਦਾਤਾਂ ਮੰਗਣ ਲਈ ਕਿਹੜੇ ਜਪ ਤਪ ਕਰ ਰਹੇ ਹੋ। ਉਹਦਾ ਨਿਆਂ ਸੱਚਾ ਹੈ, ਉਹਦੇ ਲਈ ਸਾਰੇ ਬਰਾਬਰ ਨੇ। ਜਿਹੜਾ ਉਹਨੂੰ ਨਾ ਵੀ ਮੰਨੇ, ਨਾਸਤਿਕ ਵੀ ਹੋਵੇ, ਉਹਨੇ ਸਭ ਨੂੰ ਦਾਤਾਂ ਦੇਣੀਆਂ ਹੀ ਨੇ। ਬਸ ਸਾਡਾ ਕੰਮ ਉਹਦੀ ਸੱਚ ਜੋਤ ਨੂੰ ਆਪਦੇ ਅੰਦਰੋਂ ਪ੍ਰਗਟ ਕਰਨਾ ਤੇ ਚੰਗੇ ਗੁਣਾਂ ਨੂੰ ਧਾਰਨ ਕਰਨਾ ਹੈ। ਕੇਤੇ ਮੰਗੇ ਜੋਧ ਅਪਾਰ, ਬੇਅੰਤੀ ਜੋਧੇ ਸੂਰਮੇ ਮਾਲਕ ਦੇ ਦਰ ਤੋਂ ਖੈਰਾਂ ਮੰਗ ਰਹੇ ਨੇ। ਕੇਤਿਆ ਗਣਤ ਨਹੀਂ ਵਿਚਾਰ, ਤੇ ਕਿੰਨੇ ਹੀ ਮਨੁੱਖ ਜਿਹੇ ਨੇ ਜਿਨ੍ਹਾਂ ਦੀ ਗਿਣਤੀ ਤੇ ਵਿਚਾਰ ਨਹੀਂ ਹੋ ਸਕਦੀ। ਕੇਤੇ ਖੱਪ ਟੁੱਟੇ ਵੇਕਾਰ, ਤੇ ਕਿੰਨੇ ਹੀ ਮਨੁੱਖ ਵਿਕਾਰਾਂ ਦੇ ਵਿੱਚ ਖਪੇ ਰਹਿੰਦੇ ਨੇ, ਮਤਲਬ ਗੁਣਾਂ ਨੂੰ ਧਾਰਨ ਕਰਨ ਵੱਲ ਧਿਆਨ ਨਹੀਂ ਦਿੰਦੇ, ਬਸ ਉਹਦੀ ਮਾਇਆ ਵਿੱਚ ਹੀ ਫਸੇ ਰਹਿੰਦੇ ਨੇ, ਸੱਚ ਮਾਲਕ ਨਾਲ ਨਹੀਂ ਜੁੜਦੇ। ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਬੇਅੰਤੀ ਮਨੁੱਖ ਅਕਾਲ ਪੁਰਖ ਤੋਂ ਦਾਤਾਂ ਲੈ ਕੇ ਮੁਕਰ ਜਾਂਦੇ ਨੇ, ਤੇ ਬੇਅੰਤੀ ਮੂਰਖ ਲੋਕ ਉਹਦੀਆਂ ਦਾਤਾਂ ਨੂੰ ਬਸ ਵਰਤ ਰਹੇ ਨੇ, ਉਸ ਮਾਲਕ ਦੀ ਸਿਫਤ ਸਲਾਹ ਉਹਦੇ ਗੁਣ ਧਾਰਨ ਕਰਨ ਵੱਲ ਧਿਆਨ ਨਹੀਂ ਦਿੰਦੇ, ਬਸ ਦਾਤਾਂ ਵਰਤਦੇ ਨੇ ਤੇ ਮੁੱਕਰ ਜਾਂਦੇ ਨੇ। ਜਿਵੇਂ ਮਾਪੇ ਜਵਾਕ ਨੂੰ ਜੰਮ ਕੇ ਸਾਰੀ ਉਮਰ ਪਾਲ ਕੇ ਪੈਰਾਂ ਤੇ ਖੜਨ ਜੋਗਾ ਕਰਦੇ ਨੇ, ਤੇ ਬਾਅਦ ਵਿੱਚ ਕਿੰਨੇ ਹੀ ਬੱਚੇ ਮੁੱਕਰ ਜਾਂਦੇ ਨੇ ਦੁਨੀਆਂ ਨੂੰ ਇਹ ਦੱਸਣ ਦੀ ਬਜਾਏ ਕਿ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਇਸ ਜੋਗਾ ਕੀਤਾ, ਇਹ ਆਖਦੇ ਨੇ ਕਿ ਸਾਡੇ ਲਈ ਅੱਜ ਤੱਕ ਕੀਤਾ ਹੀ ਕੀ ਹੈ, ਅਸੀਂ ਆਪ ਹੀ ਬਣ ਗਏ ਹਾਂ, ਮਾਪਿਆਂ ਦੀ ਕਿਰਪਾ ਤੋਂ ਮੁੱਕਰ ਜਾਂਦੇ ਨੇ। ਅੱਗੇ ਅਜੀ ਕੇਤਿਆ ਦੁੱਖ ਭੂਖ ਸਦ ਮਾਰ, ਇਹ ਭੀ ਦਾਤ ਤੇਰੀ ਦਾਤਾਰ, ਬੇਅੰਤੀ ਲੋਕ ਅਜਿਹੇ ਨੇ ਜੋ ਸਦਾ ਦੁੱਖ ਭੁੱਖ ਤੇ ਹਾਲਾਤਾਂ ਦੀ ਮਾਰ ਸਹਿੰਦੇ ਨੇ, ਪਰ ਇਹ ਵੀ ਉਸ ਮਾਲਕ ਦੀ ਦਾਤ ਹੀ ਹੈ ਜਿਨ੍ਹਾਂ ਦੇ ਦਿਲ ਦੀ ਸਹਿਜ ਵਾਲੀ ਅਵਸਥਾ ਹੁੰਦੀ ਹੈ, ਜਿਹੜੇ ਸਬਰ ਵਿੱਚ ਰਹਿੰਦੇ ਨੇ ਉਹ ਫਿਰ ਸੁੱਖ ਦੁੱਖ ਨੂੰ ਇੱਕ ਹੀ ਜਾਣਦੇ ਨੇ। ਬੰਦ ਖਲਾਸੀ ਭਾਣੇ ਹੋਏ, ਮਾਲਕ ਦੇ ਭਾਣੇ ਵਿੱਚ ਤੁਰਨ ਵਾਲੇ ਲੋਕਾਂ ਦੀ ਮਾਇਆ ਦੇ ਬੰਧਨਾਂ ਤੋਂ ਖਲਾਸੀ ਹੋ ਜਾਂਦੀ ਹੈ, ਮਤਲਬ ਉਹ ਲੋਕ ਮਾਇਆ ਦੇ ਮੋਹ ਦੇ ਬੰਧਨ ਤੋਂ ਛੁਟਕਾਰਾ ਪਾ ਲੈਂਦੇ ਨੇ। ਉਹ ਰਾਖ ਨਾ ਸਕੇ ਕੋਈ, ਉਸਦੇ ਭਾਣੇ ਵਿੱਚ ਰਜਾ ਵਿੱਚ ਤੁਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਜਿਹੜਾ ਕੋਈ ਮਨੁੱਖ ਦੱਸ ਸਕੇ ਜਿਸ ਨਾਲ ਮਾਇਆ ਤੋਂ ਛੁਟਕਾਰਾ ਮਿਲਦਾ ਹੋਵੇ। ਉਹਦੇ ਭਾਣੇ ਵਿੱਚ ਤੁਰਨਾ ਹੀ ਇੱਕੋ ਇੱਕ ਰਸਤਾ ਹੈ ਜਿਹਦੇ ਨਾਲ ਮਾਇਆ ਦੇ ਬੰਧਨਾਂ ਤੋਂ ਮੁਕਤੀ ਹੋ ਸਕਦੀ ਹੈ। ਜੇ ਕੋ ਖਾਇਆ ਕਾਖਣ ਪਾਏ, ਉਹ ਜਾਣੇ ਜੇਤੀਆਂ ਮੂੰਹ ਖਾਏ, ਪਰ ਜੇ ਕੋਈ ਖਾਇਕ, ਮਤਲਬ ਕੋਈ ਮੂਰਖ, ਕੋਈ ਕੱਚਾ ਬੰਦਾ ਦੱਸਣ ਦੀ ਕੋਸ਼ਿਸ਼ ਕਰੇ ਕਿ ਮਾਇਆ ਤੋਂ ਕਿਵੇਂ ਮੁਕਤੀ ਹੋ ਸਕਦੀ ਹੈ, ਉਹ ਫਿਰ ਉਹੀ ਜਾਣਦਾ ਕਿ ਉਹ ਆਪਣੀ ਮੂਰਖਤਾ ਵਾਲੀਆਂ ਗੱਲਾਂ ਨਾਲ ਫਿਰ ਕਿਵੇਂ ਮੂੰਹ ਦੀਆਂ ਖਾਂਦਾ। ਆਪੇ ਜਾਣੇ ਆਪੇ ਦੇ, ਆਖੇ ਸੇ ਭੇ ਕੇਈ ਕੇ, ਉਸ ਮਾਲਕ 'ਤੇ ਭਰੋਸਾ ਰੱਖਣ ਵਾਲੇ ਲੋਕ ਇੱਦਾਂ ਵੀ ਕਹਿੰਦੇ ਨੇ ਕਿ ਉਹ ਅਕਾਲ ਪੁਰਖ ਆਪ ਹੀ ਆਪਣੇ ਲੋਕਾਂ ਦੀਆਂ ਲੋੜਾਂ ਨੂੰ ਜਾਣਦਾ ਹੈ, ਅਤੇ ਉਹ ਆਪ ਹੀ ਲੋੜ ਪੈਣ 'ਤੇ ਜੀਵਾਂ ਨੂੰ ਦਾਤਾਂ ਦੇ ਦਿੰਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਪਰ ਇਹਨਾਂ ਸਾਰਿਆਂ ਵਿੱਚੋਂ ਜਿਹੜਾ ਮਾਲਕ ਦੀ ਗੁਣਾਂ ਵਾਲੀ ਬਖਸ਼ੀਸ਼ ਥੱਲੇ ਆ ਜਾਂਦਾ, ਉਹ ਫਿਰ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ। ਜਿਹੜਾ ਗੁਣਾਂ ਨੂੰ ਆਪਦੇ ਅੰਦਰੋਂ ਪ੍ਰਗਟ ਕਰਦਾ, ਉਸ ਸੱਚ ਜੋਤ ਨੂੰ ਪਛਾਣਦਾ, ਉਹ ਫਿਰ ਸਚਿਆਰੇ ਦਾ ਰੂਪ ਹੀ ਹੋ ਜਾਂਦਾ। ਗੁਰਬਾਣੀ ਵਿੱਚ ਤਾਂ ਰਤਨ ਜਵਾਹਰ ਮਾਣਕ ਭਰਪੂਰ ਖਜ਼ਾਨੇ ਭਰੇ ਹੋਏ ਨੇ, ਸਾਨੂੰ ਬਸ ਗੁਰਬਾਣੀ ਸਮਝ ਕੇ ਵਿਚਾਰ ਕੇ ਪੜ੍ਹਨ ਦੀ ਲੋੜ ਹੈ। ਇਸ ਲਈ ਭਾਵੇਂ ਹਰ ਰੋਜ਼ ਦਾ ਇੱਕ ਹੀ ਸ਼ਬਦ ਪੜ੍ਹੋ, ਪਰ ਸ਼ਬਦ ਨੂੰ ਅਰਥਾਂ ਨਾਲ ਪੜ੍ਹ ਕੇ ਵਿਚਾਰ ਕਰੋ ਜੀ, ਅਤੇ ਆਪਦੇ ਰੋਜ਼ਾਨਾ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੋ ਜੀ। ਕੱਲ੍ਹ ਨੂੰ ਅਸੀਂ 26ਵੀਂ ਪੌੜੀ ਦੀ ਵਿਚਾਰ ਕਰਾਂਗੇ ਜੀ। ਕੋਈ ਵੀ ਸਵਾਲ ਜਾਂ ਸੁਝਾਅ ਤੁਸੀਂ ਕਮੈਂਟ ਕਰਕੇ ਦੇ ਸਕਦੇ ਹੋ ਜੀ, ਅਤੇ ਇਸ ਵਿਚਾਰ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।